ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾਂ ਤਸੂ ਨਾ ਸ਼ੀਜੈ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾਂ ਤਸੂ ਨਾ ਸ਼ੀਜੈ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਸੁਣ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਬੁਝਿਆ ਸੱਚਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਣਾ ਜੇ ਸਾਥ ਰੱਖੀਐ ਦੀਜਰ ਲਾਏ ਜਾਂ ਪਰਖੀਐ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੈ ਆਪ ਬੀਜ ਆਪੇ ਹੀ ਖਾਵੈ ਜੇ ਵਡਿਆਈਆਂ ਆਪੇ ਖਾਏ ਜੇ ਹੀ ਸੁਰਤ ਤਿਹੈ ਰਾਹ ਜਾਏ ਜੇ ਸੋ ਕੂੜੀਆ ਕੂੜ ਕਬਾੜ ਪਾਵੈ ਸਭ ਆਖੋ ਸੰਸਾਰ ਤੁਧ ਪਾਵੈ ਅੱਧੀ ਪਰਵਾਨਾ ਨਾਨਕ ਜਾਣੈ ਜਾਣ ਸੋ ਜਾਣਾ ਜੇ ਸੋ ਕੂੜੀਆ ਕੂੜ ਕਬਾੜ ਪਾਵੈ ਸਭ ਆਖੋ ਸੰਸਾਰ ਤੁਧ ਪਾਵੈ ਅੱਧੀ ਪਰਵਾਨਾ ਨਾਨਕ ਜਾਣੈ ਜਾਣ ਸੋ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਬਾਣੀ ਦੇ ਬੋਹਿਤ ਰੂਹਾਨੀਅਤ ਦੇ ਸਾਗਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਦਬ ਤੇ ਸਤਿਕਾਰ ਨਾਲ ਗੁਰੂ ਕੀ ਸਭਾ ਗੁਰੂ ਕੇ ਦੀਵਾਨ ਵਿੱਚ ਹਾਜ਼ਰ ਹੋ ਕੇ ਅੰਮ੍ਰਿਤ ਵੇਲੇ ਦੇ ਆਏ ਹੋਏ ਪਾਵਨ ਮੁੱਖ ਵਾਕ ਦਾ ਮੂਲ ਪਾਠ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਤਨਾਸਰੀ ਰਾਗ ਦੇ ਵਿੱਚੋਂ ਪਹਿਲੇ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਮੁੱਖ ਵਾਕ ਸਰਵਣ ਕੀਤਾ ਹੈ। ਗੁਰੂ ਮਹਾਰਾਜ ਜੀ ਆਪਣੇ ਇਸ ਸ਼ਬਦ ਦੇ ਵਿੱਚ ਜੋ ਉਪਦੇਸ਼ ਸਿੱਖਿਆ ਸਮੁੱਚੇ ਸੰਸਾਰ ਨੂੰ ਜਗਤ ਨੂੰ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕਰਦੇ ਹਨ। ਸੁਣ ਮਨ ਅੰਧੇ ਕੁੱਤੇ ਕੁੜਿਆਰ ਬਿਨ ਬੋਲੇ ਬੂਝੀਐ ਸੁਚਿਆਰ। ਸਹਿ ਮਹਾਰਾਜ ਜੀ ਨੇ ਸਿੱਖੀ ਦੇ ਵਿੱਚ ਇਹ ਪਹਿਲਾ ਅਸੂਲ ਹੈ ਕਿ ਸਿੱਖੀ ਦਾ ਆਰੰਭ ਜਿਹੜਾ ਚਾਹੇ ਗੁਰੂ ਕੇ ਸਨਮੁਖ ਹੋ ਕੇ ਹੁੰਦਾ ਪਰ ਸਾਨੂੰ ਆਪਣੇ ਜੀਵਨ ਤੋਂ ਸ਼ੁਰੂ ਕਰਨਾ ਪੈਂਦਾ। ਜੇ ਸਾਡੇ ਮਨ ਦੇ ਵਿੱਚ ਸੋਝੀ ਨਹੀਂ ਹੈ ਤੇ ਸਿੱਖ ਨੇ ਗੁਰੂ ਕੇ ਸਨਮੁਖ ਆਪਣੇ ਮਨ ਨੂੰ ਭੇਟ ਕਰਨਾ ਹੈ, ਗੁਰੂ ਜੀ ਦੀ ਸਿੱਖ ਮਤ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ। ਇਸ ਵਾਸਤੇ ਸਾਹਿਬ ਜੀ ਨੇ ਬਚਨ ਉਚਾਰਨ ਕੀਤਾ ਇਹ ਅਗਿਆਨੀ ਮਨ ਜਾਂ ਜਿਨ੍ਹਾਂ ਦੀ ਬਿਰਤੀ ਲਾਲਚ ਵਾਲੀ ਹੈ ਉਹਨਾਂ ਦੇ ਨਿਮਿੱਤ ਬਿਰਤੀ ਦਾ ਲੋਭੀ ਹੈ ਤੇ ਆਚਰਣ ਜਿਹੜਾ ਹੈ ਉਹ ਕੂੜਾ ਹੈ ਝੂਠਾ ਹੈ। ਇਕਾਗਰਤਾ ਨਾਲ ਸੁਣ ਵੀ ਜੇ ਕੋਈ ਬੰਦਾ ਝੂਠ ਬੋਲੇ ਜਾਂ ਲੋਭ ਦੀ ਬਿਰਤੀ ਧਾਰਨ ਕਰੇ ਜਾਂ ਉਹਨੂੰ ਸਮਝ ਨਾ ਹੋਵੇ ਤੇ ਬਿਨਾਂ ਸਮਝ ਤੋਂ ਕਈ ਤਰ੍ਹਾਂ ਦੇ ਬੋਲ ਕਰੀ ਜਾਏ, ਮਹਾਰਾਜ ਜੀ ਕਹਿੰਦੇ ਦੇਖ ਭਾਈ ਜਿਹੜਾ ਪ੍ਰਾਣੀ ਦਾ ਕਰਮ ਸੱਚਾ ਜਿਹੜਾ ਇਨਸਾਨ ਸੱਚਾ ਜਿਹਦੀ ਕਰਨੀ ਸੱਚੀ ਹੈ ਰਹਿਣੀ ਸੱਚੀ ਹੈ ਉਹ ਨਾ ਵੀ ਬੋਲ ਕੇ ਦੱਸੇ ਮੈਂ ਸੱਚਾ ਉਹਦੀ ਕਰਨੀ ਤੋਂ ਉਹਦੇ ਬੋਲ ਬਾਣੀ ਭਾਵੇਂ ਘੱਟ ਹੈ, ਮਹਾਰਾਜ ਜੀ ਕਹਿੰਦੇ ਉਹ ਤਾਂ ਵੀ ਪਤਾ ਲੱਗ ਜਾਂਦਾ ਵੀ ਇਹ ਇਨਸਾਨ ਸੱਚਾ ਹੈ। ਉਹਨੂੰ ਉਹਦੇ ਬਾਰੇ ਪ੍ਰਭਾਸ਼ਿਤ ਕਰਨ ਦੀ ਲੋੜ ਨਹੀਂ ਹੁੰਦੀ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਜੋ ਪਾਵਨ ਬਾਕ ਇਹ ਰਹਾਉ ਵਾਲੀਆਂ ਪੰਗਤੀਆਂ ਹਨ ਗੁਰੂ ਕੀ ਬਾਣੀ ਦੇ ਵਿੱਚ ਬਹੁਤਾਤ ਜੋ ਸ਼ਬਦ ਨੇ ਉਹਨਾਂ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਗਤੀ ਦੇ ਵਿੱਚ ਹੁੰਦਾ। ਸ਼ਬਦ ਆਪਣੇ ਆਪ ਦੇ ਵਿੱਚ ਰਹਾਉ ਵਾਲੀ ਪੰਗਤੀ ਸ਼ਬਦ ਦੀ ਅਗਵਾਈ ਵੀ ਕਰਦੀ ਹੈ ਗਿਆਨ ਦੇ ਵਿੱਚ। ਹੋਰਨਾਂ ਕਈ ਸ਼ਬਦਾਂ ਵਿੱਚ ਸਲੋਕ ਵਿੱਚ ਭਾਵ ਹੁੰਦਾ ਜਾਂ ਕਈ ਅਜਿਹੇ ਸ਼ਬਦ ਵੀ ਹੁੰਦੇ ਨੇ ਜਿਨ੍ਹਾਂ ਵਿੱਚ ਰਹਾਉ ਵੀ ਨਹੀਂ ਹੁੰਦਾ ਸਲੋਕ ਵੀ ਨਹੀਂ ਹੁੰਦਾ। ਉਹਨਾਂ ਦੇ ਵਿੱਚ ਹਰ ਇੱਕ ਸ਼ਬਦ ਦੀ ਪੌੜੀ ਜਾਂ ਪਦਾ ਜਿਹੜਾ ਹੈ ਉਹ ਇੱਕ ਨਵਾਂ ਅਰਥ ਰੱਖਦਾ ਤੇ ਅਰਥ ਨੂੰ ਅੱਗੇ ਲੈ ਕੇ ਚੱਲਦਾ ਪੌੜੀ ਦੀ ਤਰ੍ਹਾਂ ਇੱਕ ਵਾਰ ਦੀ ਤਰ੍ਹਾਂ। ਇੱਥੇ ਸਤਿਗੁਰੂ ਜੀ ਦਾ ਪਹਿਲੇ ਪਾਤਸ਼ਾਹ ਜੀ ਦਾ ਜਿਹੜਾ ਬਚਨ ਹੈ ਗੁਰੂ ਮਹਾਰਾਜ ਜੀ ਨੇ ਮਨ ਨੂੰ ਸੰਬੋਧਿਤ ਹੋ ਕੇ ਉਚਾਰਨ ਕੀਤਾ ਉਸ ਦੇ ਕਈ ਚਲੋ ਕਾਰਨ ਵੀ ਆ ਅੱਗੇ ਆਪਾਂ ਅਨੁਵਾਦ ਸ਼ੁਰੂ ਹੋਣਾ ਉਹਦੇ ਕਾਰਨ ਇਹ ਹੈ ਵੀ ਜੇ ਕਿਸੇ ਵੀ ਜੀਵਨ ਦੇ ਵਿੱਚ ਸਿੱਖ ਦੇ ਵਿੱਚ ਗੁਣ ਸੰਸਕਾਰ ਚੰਗੇ ਆ ਜਾਂਦੇ ਆ ਜਦੋਂ ਤਾਂ ਉਹਦੇ ਕੋਲੋਂ ਸੁਗੰਧੀ ਵੀ ਆ ਜਾਂਦੀ ਹੈ, ਉਹਦੇ ਗੁਣਾਂ ਦੀ ਮਹਿਕ ਚਮਕ ਜਿਹੜੀ ਆ ਉਹ ਲੁਕਦੀ ਨਹੀਂ ਹੈ ਤੇ ਜੇ ਔਗਣ ਹੋਣ ਤੇ ਬੋਲ ਬੋਲ ਕੇ ਵੀ ਦੱਸੀ ਜਾਏ ਵੀ ਸ਼ਾਇਦ ਮੈਂ ਬੋਲ ਕੇ ਔਗਣਾਂ ਨੂੰ ਢੱਕ ਲਵਾਂਗਾ ਤੇ ਬਹੁਤੀਆਂ ਚਤੁਰਾਈਆਂ ਕਰਨ ਦੇ ਨਾਲ ਜਾਂ ਝੂਠ ਬੋਲਣ ਦੇ ਨਾਲ ਉਹ ਆਪਣੇ ਇਸ ਔਗਣ ਨੂੰ ਢੱਕ ਨਹੀਂ ਸਕਦਾ। ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਦੇ ਸਮੂਹ ਸਤਸੰਗੀ ਅਦਬ ਸਤਿਕਾਰ ਨਾਲ ਇਕਾਗਰ ਚਿਤ ਹੋ ਕੇ ਗੁਰੂ ਦਰਬਾਰ ਵਿੱਚ ਸੱਜੇ ਹਨ। ਸ਼ਬਦ ਦੀ ਵਿਚਾਰ ਆਰੰਭ ਕਰਨ ਤੇ ਪਹਿਲਾਂ ਆਪਣੀ ਹਾਜ਼ਰੀ ਲਵਾਓ ਤੇ ਭਾਈ ਸਾਹਿਬਾਨ ਪਾਸੋਂ ਆਪ ਜੀ ਸ਼ਬਦ ਦਾ ਪਾਠ ਤੇ ਅੱਖਰੀ ਅਰਥ ਪਾਵਰ ਸਰਵਣ ਕਰੋ, ਮਿਲ ਕੇ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਚੋਰ ਸਲਾਹੇ ਚੀਤ ਨਾ ਭੀਜੈ।
ਹਜ਼ੂਰ ਫਰਮਾਨ ਕਰਦੇ ਨੇ, ਜੇਕਰ ਕਿਸੇ ਵੱਡੇ ਪ੍ਰਾਣੀ ਦੇ ਸਾਹਮਣੇ ਜਾਂ ਸਮਾਜ ਦੇ ਕਿਸੇ ਸਥਾਨ ਦੇ ਉੱਤੇ ਜਿਹੜਾ ਚੋਰ ਪ੍ਰਾਣੀ ਆ, ਚੋਰ ਬੰਦਾ, ਚੋਰ ਵਿਰਤੀ ਦਾ ਹਾਕਮ ਦੇ ਸਾਹਮਣੇ ਜੇ ਉਹਦੀ ਸਿਫਤ ਵੀ ਕਰੀ ਜਾਏ, ਖੁਸ਼ਾਮਦ ਵੀ ਕਰੀ ਜਾਏ, ਤਾਂ ਜਿਹੜੀ ਖੁਸ਼ਾਮਦ ਕਰਦਾ ਉਹਨੂੰ ਤਾਂ ਹੁੰਦਾ ਵੀ ਖੁਸ਼ਾਮਦ ਹੁੰਦੀ ਹੈ, ਤਾਂ ਨਾ ਉਹਨੂੰ ਪਤਾ ਚੋਰ ਨੂੰ ਹੁੰਦਾ ਵੀ ਦਿਲ ਉਹਦਾ ਵੀ ਖਾਲੀ ਹੈ, ਤੇ ਹਾਕਮ ਦਾ ਜਾਂ ਜਿਹਦੇ ਵਡਿਆਈ ਝੂਠੀ ਕਰਦਾ ਚੇਤ ਉਹਦਾ ਵੀ ਨਹੀਂ ਭੇਜਦਾ ਹੈ। ਪਤਾ ਉਹਨੂੰ ਵੀ ਹੁੰਦਾ ਵੀ ਬਿਰਤੀ ਚੋਰ ਹੈ, ਕਿਉਂਕਿ ਜੇ ਤੁਸੀਂ ਕੰਡੇ ਨੂੰ ਕੰਡਾ ਕਹੋ ਤਾਂ ਸਹੀ ਹੈ, ਜੇ ਕੰਡੇ ਨੂੰ ਫੁੱਲ ਕਹੀ ਜਾਓ ਤਾਂ ਝੂਠ ਤਾਂ ਹੈ, ਪਰ ਤੁਸੀਂ ਕਹੋ ਫੁੱਲ ਹੈ ਫੁੱਲ ਹੈ, ਕੰਡੇ ਨੇ ਤੇ ਕੰਡੇ ਵਾਲਾ ਹੀ ਕੰਮ ਕਰਨਾ, ਪਤਾ ਤੇ ਲੱਗ ਜਾਣਾ ਵੀ ਜਦੋਂ ਇਹ ਚੁੱਭੇਗਾ ਉਹਨੇ ਚੀ ਦੁੱਖ ਦੇਣਾ। ਇਸ ਵਾਸਤੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਜੇਕਰ ਚੋਰ ਕਿਸੇ ਦੀ ਜਾਂ ਝੂਠੀ ਤਾਰੀਫ ਵੀ ਕਰੇ ਪਤਾ ਤਾਂ ਲੱਗਦਾ ਵੀ ਖਾਲੀ ਹੈ। ਇਸ ਵਾਸਤੇ ਜਿਹਦਾ ਮਹਾਰਾਜ ਜੀ ਦਾ ਵਚਨ ਹੈ ਵੀ ਉਹਦੇ ਤੇ ਚਿੱਤ ਨੂੰ ਨਾ ਚੈਨ ਨਹੀਂ ਆਉਂਦਾ, ਚੋਰ ਦੀ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਵੱਜਦਾ।
ਜੇ ਬਦੀ ਕਰੇ ਤਾਂ ਤਸੂ ਨਾ ਸ਼ੀਜੈ।
ਇਸ ਤਰ੍ਹਾਂ ਨਾਲ ਚੋਰ ਕਿਸੇ ਦੀ ਭਾਵ ਕੇ ਚੁਗਲੀ ਨਿੰਦਿਆ ਕਰੀ ਜੇ, ਬਦੀ ਕਰੀ ਜਾਏ, ਜਿਹੜਾ ਸੱਚ ਵਾਕ ਹੈ ਸੱਚੀ ਗੱਲ ਨੂੰ ਛੁਪਾ ਕੇ ਝੂਠੀ ਹੋਰ ਕਰੇ, ਬਦੀ ਕਰੇ, ਆਲੋਚਨਾ ਕਰੇ, ਕਿਉਂਕਿ ਉਹ ਆਪਣੇ ਦੁਆਰਾ ਇਹੋ ਜਿਹਾ ਅਡੰਬਰ ਰਚਣ ਲੱਗ ਪਏ, ਤਾਂ ਉਹ ਬਦੀ ਵੀ ਕਰੇ ਤਾਂ ਵੀ ਸੱਚ ਦਾ ਉਹ ਕੋਈ ਨੁਕਸਾਨ ਨਹੀਂ ਕਰ ਸਕਦਾ, ਉੱਥੇ ਉਹ ਕਿਸੇ ਤਰ੍ਹਾਂ ਦੀ ਚੋਟ ਨਹੀਂ ਪਹੁੰਚਾ ਸਕਦਾ। ਤਸੂ ਤਾਂ ਨਾ ਸੀਜਾ, ਭਾਵ ਕਿ ਉਹਦਾ ਨੁਕਸਾਨ ਨਹੀਂ ਕਰ ਸਕਦਾ, ਚੋਰ ਦੇ ਕੋਲ ਇੰਨੀ ਸ਼ਕਤੀ ਨਹੀਂ, ਬਲ ਨਹੀਂ ਹੈ। ਜੇਕਰ ਉਹ ਬਦੀ ਵੀ ਕਰੇ ਤਾਂ ਬਦੀ ਕਰਕੇ ਵੀ ਉਹਦੇ ਕੋਲੋਂ ਦੂਸਰੇ ਦਾ ਨੁਕਸਾਨ ਨਹੀਂ ਕਰ ਸਕਦਾ ਚੋਰ, ਕਾਰਨ ਇਹ ਕਿ ਇੱਕ ਬਦੀ ਵੀ ਨਹੀਂ ਕਰੇਗਾ, ਉਹਨੂੰ ਕਈ ਕਰਨੀਆਂ ਪੈਣਗੀਆਂ, ਕਿਉਂਕਿ ਉਹਦੇ ਕੋਲੋਂ ਸਮੇਂ ਉੱਦਾਂ ਤਾਂ ਇਹ ਆ ਵੀ ਦਿਨ ਤੇ ਬਾਅਦ ਰਾਤ ਹੈ ਤੇ ਰਾਤ ਦੇ ਬਾਅਦ ਦਿਨ ਹੈ, ਪਰ ਚੋਰ ਨੇ ਤੇ ਤਦ ਤੱਕ ਚੋਰ ਹੀ ਰਹਿਣਾ ਜਦੋਂ ਉਹਦਾ ਮਨ ਚੋਰ ਹੈ। ਉਹਦੇ ਵਾਸਤੇ ਸਮਾਂ ਤਾਂ ਨਹੀਂ ਬਦਲ ਜਾਣਾ ਕਿ ਦਿਨ ਚੜਿਆ ਤਾਂ ਉਹਨੇ ਸੱਚ ਬੋਲਣ ਲੱਗ ਪੈਣਾ, ਰਾਤ ਵਈ ਝੂਠ ਬੋਲਣਾ, ਉਹਦੀ ਤਾਂ ਅੰਦਰ ਦੀ ਬਿਰਤੀ ਖਰਾਬ ਹੈ। ਕਈ ਇੱਕ ਨਹੀਂ ਬਦੀ ਕਰੇ, ਕਈ ਕਰੇ, ਤਾਂ ਬਦੀ ਕਰਨ ਦੇ ਨਾਲ ਵੀ ਕਿਸੇ ਦਾ ਨੁਕਸਾਨ ਤਾਂ ਨਹੀਂ ਕਰ ਸਕਦਾ।
ਚੋਰ ਕੀ ਹਾਮਾ ਭਰੇ ਨਾ ਕੋਈ।
ਇਸ ਵਾਸਤੇ ਗੁਰੂ ਮਹਾਰਾਜ ਜੀ ਨੇ ਆਪਣੇ ਸਿੱਖ ਸੰਸਾਰ ਦੇ ਵਾਸਤੇ ਬਚਨ ਕਿਹਾ ਵੀ ਜਿਹੜਾ ਚੋਰ ਹੈ ਉਹਦੀ ਕੋਈ ਹਮਾਇਤ ਵੀ ਨਹੀਂ ਕਰਦਾ, ਹਾਮਾ ਭਰੇ ਦਾ ਭਾਵ ਉਹਦੀ ਕੋਈ ਜਾਮਨੀ ਨਹੀਂ ਚੱਕਦਾ, ਉਹਨੂੰ ਕਿਸੇ ਵਾਸਤੇ ਕਿਸੇ ਤੋਂ ਤਸਦੀਕ ਕਰਾਉਣਾ ਵੀ ਔਖਾ ਹੋ ਜਾਂਦਾ ਵੀ ਕੋਈ ਆ ਕੇ ਉਹਦੇ ਪਿੱਛੇ ਖੜ ਜੇ ਵੀ ਇਹ ਚੰਗਾ ਇਨਸਾਨ ਹੈ, ਮੈਂ ਇਹਦੀ ਜਾਮਨੀ ਚੁੱਕਣਾ। ਤਾਂ ਗੁਰਦੇਵ ਮਹਾਰਾਜ ਜੀ ਨੇ ਉਸ ਦੇ ਕਾਰਨ ਵੀ ਦੱਸੇ ਨੇ, ਉਹਦੇ ਕਾਰਨ ਹਜ਼ੂਰ ਫਰਮਾਨ ਕਰਦੇ ਹਨ ਜੀ।
ਚੋਰ ਕੀਆ ਚੰਗਾ ਕਿਉਂ ਹੋਏ।
ਹੁਣ ਜਿਹੜਾ ਚੋਰ ਹੈ, ਚੋਰ ਨੇ ਜਿਹੜਾ ਕੰਮ ਕਰਮ ਕਰਨਾ, ਤਾਂ ਸਹਿ ਮਹਾਰਾਜ ਜੀ ਕਹਿੰਦੇ ਕਿ ਚੋਰ ਨੇ ਤੇ ਚੰਗਿਆਈ ਕਰਨੀ ਨਹੀਂ ਹੈ। ਚੋਰ ਦੇ ਜੋ ਕਰੇ ਉਹਨੇ ਬੁਰਾ ਹੀ ਕਰਨਾ, ਉਹਨੇ ਹੋਰ ਚੋਰੀ ਕਰਨੀ ਹੈ। ਉਹ ਹੋਰ ਚੋਰੀ ਕਰੇਗਾ, ਉਹਦੀਆਂ ਜਿਹੜੀਆਂ ਜਿੰਨੀਆਂ ਵੀ ਕਰਨੀਆਂ ਨੇ ਸਾਰੀਆਂ ਤੋਂ ਮੰਦੀਆਂ ਹੀ ਹੋਣਗੀਆਂ। ਇੱਕ ਕੀਤੀ ਚੋਰੀ, ਦੂਜੀ ਤੀਜੀ ਉਹਨੇ ਇਸ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਵਿਆਖਿਆ ਦੇ ਵਿੱਚ ਇਹ ਵਚਨ ਉਚਾਰਨ ਕੀਤਾ ਕਿ ਜਿਹੜਾ ਪਾਪੀ ਬੰਦਾ ਹੁੰਦਾ ਜਾਂ ਚੋਰ, ਪਾਪੀ ਪਾਪ ਕਮਾਉਂਦੇ ਸਭ ਫਿਰਦੇ ਨੱਠੇ, ਤੇ ਉਹਨੇ ਭੱਜ ਭੱਜ ਕੇ ਇਵੇਂ ਦੇ ਕਰਮ ਕਰਨੇ ਆ, ਚੋਰੀ ਕਰੇਗਾ, ਤਾਂ ਮਹਾਰਾਜ ਜੀ ਕਹਿੰਦੇ ਉਹਦੇ ਕੋਲੋਂ ਕੋਈ ਚੰਗਾ ਸਮਾਜ ਦੇ ਵਿੱਚ ਕੰਮ ਨਹੀਂ ਹੋ ਸਕਦਾ। ਉਦਾਂ ਹੁਣ ਇਹ ਕਈ ਤਰ੍ਹਾਂ ਦੀਆਂ ਗਾਂ ਕਿਸਮਾਂ ਨੇ ਬਣ ਗਈਆਂ ਪਈਆਂ। ਅਸੀਂ ਕਈ ਵਾਰ ਉਹਨੂੰ ਚੋਰ ਦਾ ਹਿੱਸਾ ਮੰਨ ਲੈਂਦੇ ਹਾਂ ਵੀ ਚੱਲ ਜਿੰਨੇ ਕੋਈ ਨਿੱਕੀ ਮੋਟੀ ਚੋਰੀ ਕੀਤੀ ਆ। ਜੇ ਕੋਈ ਇਨਸਾਨ ਆਪਣੇ ਜੀਵਨ ਵਿੱਚ ਭ੍ਰਿਸ਼ਟ ਹੈ, ਇਮਾਨਦਾਰ ਨਹੀਂ ਹੈ, ਕਿਸੇ ਦਾ ਹੱਕ ਮਾਰਦਾ, ਚਾਹੇ ਦੇਸ਼ ਦਾ ਪੈਸਾ ਖਾਵੇ ਜਾਂ ਕਿਸੇ ਦਾ ਖਾਵੇ, ਉਹ ਵੀ ਬੰਦਾ ਚੋਰ ਹੀ ਹੈ। ਕਿਸੇ ਅਹੁਦੇ ਤੇ ਬੈਠਾ ਹੈ ਤਾਂ ਉਹ ਇਹਨੀ ਗੱਲ ਉਹਦੀ ਬਿਰਤੀ ਲੋਭ ਦੀ ਹੈ ਜਿਹੜੀ ਗੁਰੂ ਜੀ ਨੇ ਕਿਹਾ, ਤਾਂ ਉਹਨੇ ਉਹ ਜਦੋਂ ਤੱਕ ਮਨ ਨਹੀਂ ਸਮਝਦਾ ਉਹਨੇ ਵੱਡੇ ਤੋਂ ਵੱਡਾ ਘੁਟਾਲਾ ਵੀ ਕਰੇਗਾ, ਚੋਰੀ ਵੀ ਕਰੇਗਾ, ਕਈ ਤਰ੍ਹਾਂ ਹੋਰਨਾਂ ਤਰ੍ਹਾਂ ਦੇ ਨਾਲ ਉਸ ਚੀਜ਼ ਨਾਲ ਕਿੰਨਾ ਦਾਗੀ ਹੋ ਜਾਏ, ਪਰ ਉਹ ਚੰਗਾ ਕੰਮ ਨਹੀਂ ਕਰੇਗਾ। ਜੇ ਆਮ ਲੋਕ ਉਹਨੂੰ ਮੌਕਾ ਵੀ ਦੇਣਗੇ ਤਦ ਵੀ ਇਵੇਂ ਦਾ ਹੀ ਰਹੇਗਾ। ਪਰ ਇੱਕ ਸਿੱਖ ਦਾ ਜੀਵਨ ਚੰਗਿਆਈ ਕਰਕੇ ਵੀ ਤ੍ਰਿਪਤ ਹੁੰਦਾ, ਸਾਹਿਬ ਜੀ ਫਰਮਾਨ ਕਰਦੇ ਹਨ।
ਸੁਣ ਮਨ ਅੰਦੇ ਗੁੱਤੇ ਕੂੜਿਆਰ।
ਮਹਾਰਾਜ ਜੀ ਨੇ ਇਸ ਵਾਸਤੇ ਜੋ ਵਾਕ ਕਿਹਾ, ਇਹ ਸੁਣ ਮਨ, ਮਨ ਨੂੰ ਸੰਬੋਧਨ ਕਰਕੇ ਗੱਲ ਕਹੀ ਹੈ, ਕਿਉਂਕਿ ਗੱਲ ਸ਼ੁਰੂ ਹੀ ਇੱਥੋਂ ਹੁੰਦੀ ਹੈ ਤੇ ਗੱਲ ਖਤਮ ਵੀ ਇੱਥੇ ਹੀ ਆ ਕੇ ਹੁੰਦੀ ਹੈ, ਕਿਉਂਕਿ ਬਾਣੀ ਵਿੱਚ, ਗੁਰੂ ਕੇ ਬਾਣੀ ਵਿੱਚ ਅਜਿਹੇ ਬਚਨ ਨੇ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਕਿ ਜਿੰਨੇ ਵੀ ਸਾਡੀ ਜ਼ਿੰਦਗੀ ਦੇ ਕਾਰਜ ਨੇ ਮਨ ਤੇ ਸ਼ੁਰੂ ਹੋਣੇ ਆ, ਮਨ ਤੇ ਆ ਕੇ ਖਤਮ ਹੁੰਦੇ ਆ। ਜੇ ਮਨ ਸ਼ੁੱਧ ਹੋਇਆ ਤੁਹਾਡੇ ਕਰਮ ਸ਼ੁੱਧ ਨੇ, ਜੀਵਨ ਸ਼ੁੱਧ ਹੈ, ਮਨ ਸ਼ੁੱਧ ਹੈ, ਤੁਹਾਡੇ ਜੀਵਨ ਦੇ ਵਿੱਚ ਕਈ ਸਿੱਧੀਆਂ ਤੁਹਾਡੇ ਕੋਲ ਸਹਿਜ ਹੀ ਆ ਕੇ ਟਿਕਣਗੀਆਂ। ਭਗਤ ਕਬੀਰ ਸਾਹਿਬ ਨੇ ਇਹ ਕਹਿੰਦਾ ਵੀ ਜੇ ਮਨ ਸਾਧਿਆ ਜਾਏ, ਤੇ ਫਿਰ ਮਨ ਹੀ ਕਈ ਵਾਰੀ ਮਨ ਨੂੰ ਕਹਿੰਦਾ ਵੀ ਮਨ ਨੂੰ ਸਮਝਾਉਣ ਵਰਗਾ ਮਨ ਤੋਂ ਇਲਾਵਾ ਕੋਈ ਹੋਰ ਬਿਹਤਰ ਨਹੀਂ ਸੀ, ਮਨ ਨੂੰ ਹੀ ਮਨ ਨੂੰ ਸਮਝਾਉਣ ਵਾਲਾ ਹੋਰ ਕੋਈ ਨਹੀਂ ਸੀ। ਜਿਸ ਤਰ੍ਹਾਂ ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਕੋਈ ਗੱਲ ਹੋ ਰਹੀ ਹੋਵੇ, ਭਾਈ ਤੂੰ ਆਪ ਹੀ ਸਮਝ ਜਾ, ਤੇ ਦੂਸਰੇ ਨੂੰ ਸਮਝਾਉਣ ਦੀ ਬਜਾਏ ਤੂੰ ਆਪਣੇ ਆਪ ਦੇ ਉੱਤੇ ਸਮਝ ਕਰ। ਹਜ਼ੂਰ ਫਰਮਾਨ ਕਰਦੇ ਹਨ,
ਬਿਨ ਬੋਲੇ ਬੁਝਿਆ ਸਚਿਆਰ।
ਬਿਨਾਂ ਬੋਲਣ ਤੋਂ ਹੀ ਸਹਿ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਜੋ ਸਚਿਆਰ ਪੁਰਸ਼ ਹੈ ਉਹ ਬਿਨਾਂ ਬੋਲੇ ਵੀ, ਘੱਟ ਬੋਲੇ ਵੀ, ਉਹਦੀ ਕਰਨੀ ਜਿਹੜੀ ਉਹ ਲੁਕੀ ਨਹੀਂ ਰਹਿੰਦੀ, ਉਹਦਾ ਨਿਰਮਲ ਜਸ ਜਿਹੜਾ ਲੁਕਿਆ ਨਹੀਂ ਰਹਿੰਦਾ, ਛਿਪਿਆ ਨਹੀਂ ਰਹਿੰਦਾ ਹੈ। ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ, ਵਿਸ਼ਰਾਮ ਦੇ ਕੇ ਗੁਰਦੇਵ ਕਿਰਪਾ ਕਰਦੇ ਹਨ ਜੀ।
ਚੋਰ ਸਵਾਲਿਓ ਚੋਰ ਸਿਆਣਾ।
ਜਿਹੜਾ ਚੋਰ ਹੁੰਦਾ ਉਹ ਆਪਣੇ ਆਪ ਦੇ ਵਿੱਚ ਚਤਰਾਈ ਕਰੇਗਾ, ਉਹ ਆਪਣੇ ਆਪ ਨੂੰ ਸਭ ਤੋਂ ਵੱਡਾ ਸਿਆਣਾ ਵੀ ਸਮਝੇਗਾ। जिन्हां दे सामने चतराई करेगा उन्हां नूं भावें उहदी चतराई दा भी पता है, उन्हां नूं नहीं पता हुंदा भी उन्हां नूं कुछ भी नहीं समझदा, पर जदों फड़िया जांदा है फिर ना किसे पासे मूंह दिखाउण जोगा है, ना फिर उहदे पासे कोई उहदे हामी भरन वाला है। पर उहदी अपनी जिहड़ी बिरती मलीन होण करके उह इस तरह सब तों अपने आप नूं चतर भी समझदा है, सियाणा भी समझदा है।
खोटे का मुल एक दुगाना।
वास्ते साहिब जी फरमान करदे हन वी जिहड़ा खोटा है उहदा मुल एवें कि जिवें दो कौडियां भी नहीं रहिंदा, एक एक दो कौडियां कौडियां दे भा हुंदा, कि उहदे जिहड़े आपां जीवन विच गुरदेव जी दे कहन दा भाव है। देखो इत्थे उह मायावी संबंध तों अलग गल है ਵੀ ਜਿਹੜੇ ਸਾਡੇ ਜੀਵਨ ਦੇ ਚੰਗੇ ਸੰਸਕਾਰ ਹੈ ਉਹ ਸਾਡਾ ਧਨ ਹੈ, ਸਾਡੇ ਜੀਵਨ ਦੀ ਪੂੰਜੀ। ਜਿਵੇਂ ਅਸੀਂ ਆਮ ਤੌਰ ਕਹਿੰਦੇ ਹਾਂ ਵੀ ਪੈਸਾ ਹਰ ਥਾਂ ਕੰਮ ਆਉਂਦਾ, ਸੰਸਕਾਰ ਵੀ ਇਵੇਂ ਦਾ ਧਨ ਹੈ, ਹਰ ਥਾਂ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਇਮਾਨ ਜਿਹੜਾ ਉਹ ਨਾਲ ਖੜਦਾ। ਗੁਰੂ ਪਿਆਰੀ ਸਾਧ ਸੰਗਤ ਜੀ ਸਿੱਖ ਇਤਿਹਾਸ ਗੁਰੂ ਇਤਿਹਾਸ ਬਹੁਤ ਕੀਮਤੀ ਗੁਣਾਂ ਦੇ ਨਾਲ ਗੁਣਾਂ ਦੇ ਭੰਡਾਰ ਨਾਲ ਭਰਿਆ ਪਿਆ। ਇਸ ਵਾਸਤੇ ਜਿੱਥੇ ਤੁਸੀਂ ਤਨਾਸਰੀ ਰਾਗ ਦੇ ਵਿੱਚੋਂ ਗੁਰੂ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਵਚਨ ਅਨੁਵਾਦ ਸਰਵਣ ਕਰ ਰਹੇ ਹੋ, ਉੱਥੇ ਨਾਲ ਅੱਜ ਦੇ ਇਤਿਹਾਸਿਕ ਦਿਹਾੜੇ ਵਿੱਚ ਗੁਰਤ ਇਤਿਹਾਸ ਵਿੱਚ ਛੇਵੇਂ ਸਤਿਗੁਰੂ ਜੀ ਪੀਰੀ ਮੀਰੀ ਦੇ ਮਾਲਕ ਉਹਨਾਂ ਦਾ ਅੱਜ ਗੁਰਿਆਈ ਦਿਵਸ ਵੀ ਹੈ, ਅਤੇ ਇਸ ਕਰਕੇ ਇਸ ਦੇ ਨਿਮਿੱਤ ਵਿਚਾਰ ਕਰਨੀ ਵੀ ਜਿਹੜੀ ਹੈ ਉਹ ਇੱਕ ਅਹਿਮ ਹਿੱਸਾ ਹੈ, ਕਿਉਂਕਿ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਜੋ ਗੁਰਿਆਈ ਸੀ ਇਸ ਅਸਥਾਨ ਦੇ ਉੱਤੇ ਹੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਹੀ ਹੋਈ, ਅਤੇ ਮਹਾਰਾਜ ਜੀ ਨੇ ਅਕਾਲ ਬੁੰਗਾ ਅਕਾਲ ਤਖ਼ਤ ਜਿਹੜਾ ਸੀ ਰਚਨਾ ਕੀਤੀ, ਉਹਦੇ ਵਿੱਚ ਇਹਦਾ ਜ਼ਿਕਰ ਜ਼ਰੂਰ ਆਏਗਾ ਕਿ ਉਸ ਸਮੇਂ ਦੇ ਸਮਕਾਲੀ ਹਾਲਾਤ ਕੀ ਸਨ ਅਤੇ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਦੇ ਵਿੱਚ ਗੁਰ ਇਤਿਹਾਸ ਦੇ ਵਿੱਚ ਗੁਰੂ ਜੀ ਦੇ ਜੀਵਨ ਕਾਲ ਦੇ ਵਿੱਚ ਉਹਦਾ ਪਰਿਵਰਤਨ ਕੀ ਰਿਹਾ। ਸਭ ਤੋਂ ਪਹਿਲਾਂ ਜਦੋਂ ਪੰਜਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੰਪੂਰਨਤਾ ਕਰਨ ਤੋਂ ਬਾਅਦ ਤੇ ਸਿੱਖ ਸੰਗਤ ਜਿਹੜੀ ਹੁੰਦੀ ਹੈ ਉਹਨਾਂ ਦੇ ਬਚਨ ਮਹਾਰਾਜ ਜੀ ਬਹੁਤ ਕਾਬਲੇ ਕਬੂਲ ਮੰਨਦੇ ਸੀ, ਸੰਗਤ ਵਿੱਚੋਂ ਇਹ ਬੇਨਤੀ ਸੀ ਮਹਾਰਾਜ ਕਿ ਬਾਕੀ ਜਿੰਨੇ ਵੀ ਗੁਰੂ ਸਾਹਿਬਾਨ ਦੀ ਬਾਣੀ ਹੈ ਪਹਿਲੇ ਗੁਰਦੇਵ ਜੀ ਤੋਂ ਲੈ ਕੇ ਚਾਰ ਪਾਤਸ਼ਾਹੀਆਂ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਇੱਕ ਥਾਂ ਦੇ ਉੱਤੇ ਇਕੱਤਰ ਕੀਤਾ ਜਾਏ ਤਾਂ ਕਿ ਕਈ ਪੁਰਾਣੀ ਇਸ ਦੇ ਵਿੱਚ ਵੀ ਕਈ ਤਰ੍ਹਾਂ ਨਾਲ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਬਾਣੀ ਜਿਹੜੀ ਰਚਨ ਲੱਗ ਪਏ ਨੇ। ਸਤਿਗੁਰੂ ਮਹਾਰਾਜ ਜੀ ਨੇ ਇਹ ਕਾਰਜ ਜਿਹੜਾ ਸੀ ਆਰੰਭ ਕੇ ਬਾਣੀ ਦੀ ਤਰਤੀਬ ਜਿਹੜੀ ਸੀ ਕੀਤੀ, ਆਪਣੇ ਸ਼੍ਰੋਮਣੀ ਸਿੱਖਾਂ ਦੇ ਵਿੱਚੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੇ ਖਾਸ ਕਰਕੇ ਜਿਸ ਸਥਾਨ ਤੋਂ ਦਾਸ ਆਇਆ ਗੁਰਦੁਆਰਾ ਪਿਪਲੀ ਸਾਹਿਬ, ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਜੀਵਨ ਦੇ ਵਿੱਚ ਤਿੰਨ ਥਾਂ ਦੇ ਪ੍ਰਚਾਰਕ ਰਹੇ ਨੇ। ਖਾਸ ਕਰਕੇ ਭਾਈ ਗੁਰਦਾਸ ਜੀ ਆਗਰੇ ਤੋਂ ਚੱਲ ਕੇ ਆਏ, ਆਗਰੇ ਤੱਕ ਉਹਨਾਂ ਸਿੱਖੀ ਦਾ ਪ੍ਰਚਾਰ ਕੀਤਾ। ਜਦੋਂ ਆਗਰੇ ਤੋਂ ਚੱਲ ਕੇ ਭਾਈ ਗੁਰਦਾਸ ਜੀ ਆਏ ਸੀ, ਉਦਾਂ ਤਾਂ ਹੁੰਦਾ ਵੀ ਸਾਡੀਆਂ ਹੀ, ਅਸੀਂ ਵੀ ਪ੍ਰਚਾਰਕ ਹਾਂ, ਜਿੱਥੇ ਜਾਣਾ ਹੁੰਦਾ ਸਾਡੀਆਂ ਡਿਊਟੀਆਂ ਲੱਗਦੀਆਂ। ਪਰ ਜਦੋਂ ਇੱਥੇ ਆਏ ਸੀ ਤਾਂ ਉਦੋਂ ਪਿਰਥੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਸੰਗਤਾਂ ਦੇ ਨਾਲ ਉਹ ਜੁੜ ਕੇ ਭੇਟਾ ਇਕੱਠੀ ਕਰਦੇ ਸੀ, ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਜਦੋਂ ਆ ਕੇ ਲੰਗਰ ਚੋਂ ਪ੍ਰਸ਼ਾਦਾ ਛਕਿਆ ਅਤੇ ਲੰਗਰ ਮਸਤਾਨਾ ਹੋਇਆ ਦੇਖਿਆ ਤਾਂ ਆਪਣੇ ਭੈਣ ਬੀਬੀ ਭਾਨੀ ਜੀ ਕੋਲ ਜਾ ਕੇ ਪੁੱਛਿਆ ਵੀ ਮੈਂ ਇੰਨਾ ਪ੍ਰਚਾਰ ਕਰਨੇ ਹੈ ਅਤੇ ਤੁਸੀਂ ਪਰਿਵਾਰ ਦੇ ਜੀ ਆ ਨਾ, ਵੀ ਇੰਨਾ ਆਦਰ ਮਾਨ ਨਹੀਂ ਅਤੇ ਲੰਗਰ ਮਸਤਾਨਾ। ਉਹਨਾਂ ਨੇ ਦੱਸਿਆ ਵੀ ਇਹ ਗੱਲ ਹੈ ਕਿ ਪਿਰਛੀ ਚੰਦ ਸਾਰੀ ਪੇਟਾ ਇਕੱਠੀ ਕਰ ਲੈਂਦੇ ਆ ਅਤੇ ਛੋਟੇ ਨੇ ਪੰਜਵੇਂ ਹਜ਼ੂਰ ਇਹ ਕਹਿੰਦੇ ਨਹੀਂ ਹੈ ਕੁਛ। ਤਾਂ ਗੁਰੂ ਜੀ ਨੂੰ ਮਿਲ ਕੇ ਜਦੋਂ ਉਹਨਾਂ ਨੇ, ਉਹਨਾਂ ਦਾ ਸਹਿਜ ਤੋਂ ਪ੍ਰਭਾਵਿਤ ਸੀ ਅਤੇ ਉਹਨਾਂ ਦੀ ਗੁਰੂ ਮਹਾਰਾਜ ਨੇ ਡਿਊਟੀ ਨਹੀਂ ਲਾਈ ਸੀ ਉਦੋਂ, ਪਰ ਇੱਕ ਪ੍ਰਚਾਰਕ ਦਾ ਜਿਹੜਾ ਫਰਜ਼ ਹੁੰਦਾ ਉਹਨੂੰ ਨਿਭਾਉਂਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਪਿਪਲੀ ਸਾਹਿਬ ਦੇ ਪ੍ਰਚਾਰਕ ਰਹੇ ਨਾ। ਇੱਕ ਗਿਆਤ ਵਾਸਤੇ ਅਰਜ਼ ਕਰਾਂ ਕਿ ਬਾਣੀ ਨੂੰ ਬਾਣੀ ਦੀ ਤਰ੍ਹਾਂ ਦੀ ਸ਼ੈਲੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ, ਵਾਰਤਕ 'ਚ ਨਹੀਂ ਬਿਆਨ ਕੀਤਾ, ਇੰਨੀ ਉਹਨਾਂ ਦੀ ਲਿਆਕਤ ਸੀ। ਬਾਣੀ ਨੂੰ ਬਹੁਤ ਨੇੜੇ ਤੋਂ ਦੇਖਿਆ ਉਹਨਾਂ, ਅਤੇ ਪਿਪਲੀ ਸਾਹਿਬ ਉੱਦਾਂ ਇੱਕ ਸਰਾਂ ਦੀ ਤਰ੍ਹਾਂ ਵਰਤਿਆ ਜਾਂਦਾ ਸੀ। ਪਿਪਲੀ ਸਾਹਿਬ ਦੀ ਕਥਾ ਵਾਚਕ ਦੀ ਜਿਹੜੀ ਨਿਯੁਕਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਸਮੇਂ ਤੋਂ ਹੋਈ ਹੈ ਅੰਮ੍ਰਿਤਸਰ ਸਾਹਿਬ ਵਿਖੇ। ਦੂਜੇ ਸਥਾਨ ਦਾ ਉਸਨੂੰ ਮਰਾਤਬਾ ਹਰਿਮੰਦਰ ਸਾਹਿਬ ਤੋਂ ਇਲਾਵਾ ਪੱਛਮ ਦੀਆਂ ਸੰਗਤਾਂ ਦੇ। ਚੌਥੇ ਪੰਜਵੇਂ ਛੇਵੇਂ ਸਤਿਗੁਰੂ ਜੀ ਚਰਨ ਪਾਏ ਉੱਥੇ। ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਜਦੋਂ ਇਹ ਤਰਤੀਬ ਹੋਈ, ਗੁਰਬਾਣੀ ਦੀ ਲਿਖਾਈ ਦਾ ਕਾਰਜ ਸੰਪੰਨ ਹੋਇਆ ਤਾਂ ਹੁਣ ਜਿਨ੍ਹਾਂ ਦੇ ਕਈ ਤਾਰਾਂ ਨਾਲ, ਵੱਖ ਵੱਖ ਤਰ੍ਹਾਂ ਨਾਲ ਕਈ ਤਰ੍ਹਾਂ ਦੇ ਕੂੜ ਪ੍ਰਚਾਰ ਚੱਲਦੇ ਸੀ ਉਹਨਾਂ ਨੂੰ ਠੱਲ ਪੈਣੀ ਸ਼ੁਰੂ ਹੋਈ। ਪੰਜਵੇਂ ਸਤਿਗੁਰੂ ਮਹਾਰਾਜ ਜੀ ਦੇ ਸਮੇਂ ਸਖੀ ਸਰਵਰੀਆਂ ਦਾ ਵੀ ਬੜਾ ਜ਼ੋਰ ਸੀ, ਅਨੁਮਤੀਆਂ ਦੇ ਵਿੱਚ ਵੀ ਸੀ, ਕਈ ਇਵੇਂ ਦੇ ਵੀ ਸੀ ਜਿਹੜੇ ਬਾਣੀ ਵੀ ਦਰਜ ਕਰਾਉਣਾ ਚਾਹੁੰਦੇ ਸੀ। ਪਰ ਗੁਰੂ ਮਹਾਰਾਜ ਜੀ ਨੇ ਉਸ ਵੇਲੇ ਜਿਹੜੇ ਵੱਖ ਵੱਖ ਕੋਨਿਆਂ ਦੇ ਵਿੱਚ ਦੇਸ਼ ਦੇ ਭਗਤ ਸਾਹਿਬਾਨ ਹੋਏ ਸੀ, ਜਿਨ੍ਹਾਂ ਨੇ ਕਰਤੇ ਪੁਰਖ ਦੀ, ਪਰਮਾਤਮਾ ਦੀ ਵਡਿਆਈ ਕੀਤੀ, ਉਹਨਾਂ ਨੂੰ ਸਥਾਨ ਦਿੱਤਾ, ਨਾਲ ਪੱਟ ਸਾਹਿਬਾਨ ਨੂੰ ਸਥਾਨ ਦਿੱਤਾ। ਇਸ ਤੋਂ ਇਲਾਵਾ ਜਿਹੜੇ ਸਿੱਖੀ ਦੇ ਵਿੱਚ ਗੁਰੂ ਕੀ ਬਾਣੀ ਦਾ ਜਿਨ੍ਹਾਂ ਉਚਾਰਨ, ਬਾਬਾ ਸੁੰਦਰ ਜੀ ਅਤੇ ਗੁਰੂ ਘਰ ਦੇ ਕੀਰਤਨੀ ਇਸ ਤਰ੍ਹਾਂ ਦੇ ਨਾਲ, ਰਾਏ ਬਲਵੰਡ ਜੀ, ਸੱਤਾ ਜੀ, ਉਹਨਾਂ ਦੇ ਵਚਨ ਜਿਹੜੇ ਦਰਜ ਹੋਏ, ਸਿੱਖੀ ਬਹੁਤ ਪ੍ਰਫੁੱਲਤ ਹੋਈ, ਵਾਧਾ ਹੋਇਆ। ਜਿਹੜੀਆਂ ਮੌਕਾ ਦੀਆਂ ਹਕੂਮਤਾਂ ਸੀ ਉਹਨਾਂ ਨੇ ਵੀ ਬੜੀ ਆਪਣੀ ਗਹਿਰੀ ਨਗਰ ਨਜ਼ਰ ਜਿਹੜੀ ਸੀ ਇਸ 'ਤੇ ਟਿਕਾ ਰੱਖੀ ਹੋਈ ਸੀ, ਕਿਉਂਕਿ ਜਿਹੜਾ ਬਾਦਸ਼ਾਹ ਜਹਾਂਗੀਰ ਸੀ ਉਹਦੇ ਨਾਲ ਕਈ ਬੰਦੇ ਇਵੇਂ ਦੇ ਮਿਲੇ ਹੋਏ ਸੀ ਜਿਹੜੇ ਗੱਲ ਚਾਹੁੰਦੇ ਸੀ ਕਿ ਇਸਲਾਮ ਦਾ ਪ੍ਰਚਾਰ ਵਧੇ, ਕੱਟੜ ਸੋਚ ਰੱਖਦੇ ਸੀ। ਪਰ ਹੋ ਇਹ ਰਿਹਾ ਸੀ ਕਿ ਪੰਜਵੇਂ ਸਤਿਗੁਰੂ ਜੀ ਦਾ ਜੋ ਪ੍ਰਭਾਵ ਸੀ ਉਹ ਇਵੇਂ ਦਾ ਵਧਿਆ ਸੀ ਕਿ ਜਿਹੜੇ ਕੁਝ ਮਹਾਰਾਜ ਜੀ ਨੇ ਉਹਨਾਂ ਭਗਤਾਂ ਦੀ ਬਾਣੀ ਵੀ ਦਰਜ ਕੀਤੀ, ਬਾਬਾ ਫਰੀਦ ਜੀ ਦੀ, ਜਿਹੜੇ ਉਹਨਾਂ ਦੇ ਜਗਤ ਨਾਲ ਸੰਬੰਧ ਰੱਖਦੇ ਸੀ ਅਤੇ ਉਹ ਮਹਾਰਾਜ ਦੀ ਸਿੱਖੀ ਦੇ ਵਿੱਚ ਆਉਣ ਸ਼ੁਰੂ ਹੋਏ। ਇਸਲਾਮ ਦੇ ਵਿੱਚ ਪੀਰ ਸਾਈਂ ਮੀਆਂ ਮੀਰ ਜੀ ਜੈਸੇ ਗੁਰੂ ਜੀ ਨੂੰ ਦੇ ਚਰਨਾਂ ਦੇ ਵਿੱਚ ਆ ਕੇ ਆਪਣਾ ਸਿਰ ਝੁਕਾਉਂਦੇ ਸੀ, ਇਹ ਗੱਲਾਂ ਜਿਹੜੀਆਂ ਸੀ ਹਰੇਕ ਨੂੰ ਚੰਗੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਸੀ। ਇਸੇ ਸਮੇਂ ਦੌਰਾਨ ਕਈ ਉਹ ਬੰਦੇ ਜਿਨ੍ਹਾਂ ਨੇ ਜਹਾਂਗੀਰ ਨੂੰ ਤਖ਼ਤ ਦਬਾਉਣ 'ਚ ਮਦਦ ਕੀਤੀ ਸੀ, ਜਿਨ੍ਹਾਂ ਦਾ ਨਾਮ ਪਹਿਲਾਂ ਸ਼ੇਖ ਫਰੀਦ ਬੁਖਾਰੀ ਸੀ ਜਾਂ ਸ਼ੇਖ ਅਹਿਮਦ ਸਰਹੰਦੀ ਸੀ, ਇਹਨਾਂ ਨੇ ਜਹਾਂਗੀਰ ਨੂੰ ਕਿਹਾ ਸੀ, ਜਹਾਂਗੀਰ ਉੱਦਾਂ ਆਪਣੇ ਥਾਂ ਕੱਟੜ ਨਹੀਂ ਸੀ ਪਰ ਉਹਨਾਂ ਨੂੰ ਕਿਹਾ ਸੀ ਵੀ ਕੁਝ ਅਸੀਂ ਆਪਣੇ ਕੰਮ ਕਰਨੇ ਆ, ਕੁਝ ਤੁਸੀਂ ਕਰੀ ਜਾਓ। ਹੱਕ ਤਾਂ ਪੂਰਾ ਕਰਦਾ ਸੀ। ਇਸੇ ਸਮੇਂ ਦੇ ਦੌਰਾਨ ਜੋ ਬਾਦਸ਼ਾਹ ਸੀ ਉਹਦਾ ਦੀਵਾਨ ਖਜ਼ਾਨਚੀ ਜੋ ਚੰਦੂ ਨੰਦ ਸੀ, ਉਹਨੇ ਆਪਣੀ ਧੀ ਦੇ ਨਾਤੇ ਦੇ ਰਿਸ਼ਤੇ ਦੀ ਜਿਹੜੀ ਗੱਲ ਸੀ ਉਹ ਤੈਅ ਹੋਣੀ ਹੋਈ, ਪਰ ਜਦੋਂ ਉਹਨਾਂ ਨੂੰ ਚੰਦੂ ਦੇ ਜੋ ਖਾਹਿਸ਼ ਇੱਛਾ ਸੀ ਕਿਤੇ ਰਿਸ਼ਤੇ ਵਾਸਤੇ ਯੋਗ ਘਰ ਨਹੀਂ ਲੱਭਾ, ਤਾਂ ਫਿਰ ਲਾਹੌਰ 'ਤੇ ਪਤਾ ਲੱਗਿਆ ਕਿ ਇਹੋ ਜਿਹੀ ਬਖਸ਼ਿਸ਼ ਰਹਿਮਤ ਜਿਹੋ ਜਿਹੀ ਵੱਡੀ ਤੁਹਾਡੀ ਮੰਗ ਹੈ ਇਹ ਗੁਰੂ ਘਰ ਪੂਰੀ ਕਰਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨੰਦਨ ਸ਼੍ਰੀ ਹਰਗੋਬਿੰਦ ਜੀ, ਤੁਸੀਂ ਉਹਨਾਂ ਪਾਸ ਜਾ ਕੇ ਗੁਰੂ ਜੀ ਦੇ ਪਾਸ ਬੇਨਤੀ ਕਰੋ। ਇਸ ਸਥਾਨ 'ਤੇ ਆਏ ਤਾਂ ਦਰ ਘਰ ਦੀਆਂ ਰਹਿਮਤਾਂ ਵੱਡੀਆਂ ਸੀ, ਚਾਰ ਦਰਵਾਜ਼ੇ ਸੀ, ਸੰਗਤਾਂ ਦੀ ਇਕੱਤਰਤਾ ਸੀ, ਗੁਰੂ ਕਾ ਤੇਜ ਸੀ, ਨਾਤਾ ਤੈਅ ਹੋਇਆ। ਮਹਾਰਾਜ ਦੇ ਪਾਸ ਬੇਨਤੀ ਕੀਤੀ, ਗੁਰੂ ਜੀ ਨੇ ਸਹਿਜ ਵਿੱਚ ਪ੍ਰਵਾਨ ਕੀਤਾ, ਪਰ ਜਦੋਂ ਜਾ ਕੇ ਦੱਸਿਆ ਉਹਨਾਂ ਨੇ ਕਿਹਾ ਚੰਦੂ ਨੂੰ ਹੰਕਾਰ ਵਾਲਾ ਬੰਦਾ, ਹੰਕਾਰ ਹੀ ਹੁੰਦਾ ਉਹਦੇ, ਉਹ ਕਿਹਾ ਵੀ ਤੁਸੀਂ ਇਹ ਠੀਕ ਨਹੀਂ ਕੀਤਾ ਵੀ ਸਾਡੀ ਜਾਤੀ ਉੱਚੀ ਅਤੇ ਤੁਸੀਂ ਜਿਹੜੀ ਚਵਾਰੇ ਦੀ ਇੱਟ ਸੀ ਉਹਨੂੰ ਮੋਰੀ 'ਤੇ ਲਾ ਤਾ। ਸੰਗਤਾਂ ਸੁਣਿਆ, ਗੁਰੂ ਜੀ ਪਾਸ ਸੱਦਾ ਆਇਆ, ਮਹਾਰਾਜ ਇਹ ਬੰਦਾ ਹੰਕਾਰੀ ਹੈ, ਇਹਦੇ ਨਾਲ ਨਾਤਾ ਨਾ ਕਰੋ। ਗੁਰੂ ਜੀ ਸੰਗਤ ਨੂੰ ਬਹੁਤ ਜ਼ਿਆਦਾ ਦੂਜੇ ਦਰਜਾ ਸੰਗਤ ਦਾ ਹੀ ਹੁੰਦਾ, ਬਹੁਤ ਆਦਰ ਦਿੰਦੇ ਸੀ। ਮਹਾਰਾਜ ਨੇ ਸੰਗਤ ਨੂੰ ਪਹਿਲ ਦਿੱਤੀ, ਭਾਵੇਂ ਚੰਦੂ ਕੋ ਆਪਣੇ ਆਪ ਨੂੰ ਬੜਾ ਵੱਡੇ ਅਹੁਦੇ 'ਤੇ ਸਮਝਦਾ ਸੀ, ਮਹਾਰਾਜ ਨੇ ਇਨਕਾਰ ਕੀਤਾ। ਆਪਣੇ ਨੰਦਨ ਦਾ ਰਿਸ਼ਤਾ ਵੀ ਸੰਗਤ ਵਿੱਚ ਹੀ ਕੀਤਾ, ਉਹਨਾਂ ਨੇ ਡੱਲੇ ਪਿੰਡ ਦੇ ਵਿੱਚ ਉਹਨਾਂ ਦਾ ਨਾਤਾ ਕਰ ਦਿੱਤਾ। ਹਕੂਮਤ ਦੇ ਵਿੱਚ ਜਿਹੜੇ ਵਿਅਕਤੀ ਬੈਠੇ ਸੀ ਉਹ ਗੁਰੂ ਘਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਢਾਹ ਲਾਉਣ ਦੀ, ਚੋਟ ਪਹੁੰਚਾਉਣ ਦੀ ਸੋਚਦੇ ਰਹਿੰਦੇ ਸੀ। ਹੁਣ ਸਮਾਂ ਅੱਜ ਵੀ ਕਈ ਵਾਰ ਉਵੇਂ ਦਾ ਆ ਜਾਂਦਾ ਕਿ ਘਟਨਾ ਕਿਸੇ ਦੀ ਹੋਵੇ ਅਤੇ ਪਰਚਾ ਕਿਸੇ 'ਤੇ ਦਰਜ ਹੋਵੇ। ਇੱਥੋਂ ਦੀ ਜਹਾਂਗੀਰ ਦਾ ਜਿਹੜਾ ਪੁੱਤਰ ਖੁਸਰੋ ਜਦੋਂ ਲੰਘਿਆ ਤਾਂ ਚੰਦੂ ਜਾਂ ਜਿਹੜੇ ਬੰਦਿਆਂ ਨੇ ਕੰਮ ਹੁੰਦਾ ਵੀ ਕਿਸੇ ਤਰ੍ਹਾਂ ਦੀ ਵੀ ਦਫ਼ਾ ਲਾਓ, ਇੱਧਰੋਂ ਦੀ ਜਦੋਂ ਉਹਦਾ ਪੁੱਤਰ ਲੰਘਿਆ ਤਾਂ ਉਹਨੇ ਸੋਚਿਆ ਸੀ ਵੀ ਮੇਰਾ ਪੁੱਤਰ ਬਗਾਵਤ ਕਰਦਾ, ਉਹ ਵੀ ਚਾਹੁੰਦਾ ਸੀ ਮੈਂ ਵੀ ਤਖ਼ਤ 'ਤੇ ਬੈਠਾਂ। ਇਸ ਵਾਸਤੇ ਉਹਨੇ ਜਦੋਂ ਜਿਹੜੇ ਲੋਕ ਖੁਸਰੋ ਦੇ ਨਾਲ ਮੇਲ ਰੱਖਦੇ ਸੀ ਜਾਂ ਮਿਲਦੇ ਸੀ ਉਹਨਾਂ ਨੂੰ ਹਕੂਮਤ ਦੇ ਗੈਰ ਲੋਕ ਸਮਝ ਕੇ ਜਾਂ ਬਗਾਵਤ ਕਰਨ ਵਾਲੇ ਸਮਝਦੇ, ਉਹਨਾਂ ਦਾ ਸਮਰਥਕ ਸਮਝਦੇ, ਉਹਨਾਂ ਦੇ ਉੱਤੇ ਜਿਹੜੀਆਂ ਸੀ ਧਰਾਵਾਂ ਲੱਗੀਆਂ। ਭਾਵੇਂ ਜਹਾਂਗੀਰ ਕੋਲੋਂ ਪੱਕਾ ਸਬੂਤ ਨਹੀਂ ਸੀ ਪਰ ਹਕੂਮਤ ਨੇ ਕਿਸੇ ਨੂੰ ਦੋਸ਼ੀ ਬਣਾਉਣਾ ਹੋਏ ਉਹਦੇ ਕੋਲੋਂ ਕਈ ਰਾਹ ਨੇ, ਉਹਨਾਂ ਨੇ ਐਵੇਂ ਦੀ ਇੱਕ ਦਫ਼ਾ ਗੁਰੂ ਜੀ ਦੇ ਉੱਤੇ ਵੀ ਲਗਾਈ ਵੀ ਖੁਸਰੋ ਜਦੋਂ ਆਇਆ ਗੁਰੂ ਜੀ ਨੂੰ ਮਿਲਿਆ, ਭਾਵੇਂ ਕਿ ਗੁਰੂ ਮਹਾਰਾਜ ਜੀ ਉਦੋਂ ਅੰਮ੍ਰਿਤਸਰ ਸਾਹਿਬ ਹੀ ਨਹੀਂ ਸੀ, ਤਰਨ ਤਾਰਨ ਵਿਖੇ ਸੀ, ਪਰ ਬਾਦਸ਼ਾਹ ਜਹਾਂਗੀਰ ਨੇ ਆਪਣੇ ਜੀਵਨ ਵਿੱਚ ਇਹ ਲਿਖਿਆ ਵੀ ਮੈਂ ਗੁਰੂ ਨਾਨਕ ਸਾਹਿਬ ਦੀ ਵੱਧਦੀ ਗੱਦੀ ਦਾ ਪ੍ਰਭਾਵ 'ਤੇ ਮੈਨੂੰ ਬੜਾ ਦੁੱਖ ਪਹੁੰਚਦੀ ਠੇਸ, ਮਹਾਰਾਜ ਜੀ ਨੂੰ ਲਾਹੌਰ ਵਿਖੇ ਬੁਲਾਇਆ, ਸਾਹਿਬ ਮਹਾਰਾਜ ਦੇ ਅਹੁਦੇ ਆ ਭੇਜੇ। ਗੁਰੂ ਮਹਾਰਾਜ ਦੇ ਪਾਸੋਂ ਜਦੋਂ ਬੋਲ ਸੁਣੇ, ਵਾਰਤਾ ਸੁਣੀ ਅਤੇ ਸਭਾ ਦੇ ਵਿੱਚ ਤਾਂ ਜਹਾਂਗੀਰ ਨੂੰ ਪੰਜਵੇਂ ਸਤਿਗੁਰੂ ਜੀ ਇੱਥੋਂ ਪਾਲਕੀ ਸਾਹਿਬ 'ਤੇ ਸਵਾਇਮਾਨ ਹੋ ਕੇ ਆਪਣੇ ਪੰਜ ਸਿੱਖਾਂ ਦੇ ਨਾਲ ਲਾਹੌਰ ਗਏ। ਉੱਥੇ ਸਾਹਿਬ ਮਹਾਰਾਜ ਜੀ ਪਹੁੰਚ ਕੇ ਜਦੋਂ ਬਾਦਸ਼ਾਹ ਨਾਲ ਗੱਲ ਕੀਤੀ ਅਤੇ ਉੱਥੇ ਜਹਾਂਗੀਰ ਤਾਂ ਕੋਈ ਗੱਲ ਨਿਰੁੱਤਰ ਹੋਇਆ, ਪਰ ਆਪਣੇ ਜਿਹੜੇ ਅਹਿਲਕਾਰ ਜਿਹੜੇ ਬਣਾਏ ਸੀ ਜਿਨ੍ਹਾਂ ਵਿੱਚ ਮੁਤਰਜਾ ਖਾਨ ਹੈ, ਉਹਦੇ ਪਿੱਛੇ ਜਿਹੜੇ ਲੋਕ ਚੁੱਕਣਾ ਦੇਣ ਵਾਲੇ ਸੀ ਸ਼ੇਖ ਅਹਿਮਦ ਸਰਹੱਦੀ, ਚੰਦੂ ਨੰਦ, ਮਹਾਰਾਜ ਜੀ ਨੂੰ ਉੱਥੇ ਲਾਹੌਰ ਦੇ ਵਿਖੇ ਹਿਰਾਸਤ ਵਿੱਚ ਲੈ ਕੇ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਉਹਨਾਂ ਦੇ ਉੱਤੇ। ਦੇਖੋ ਬਾਣੀ ਰਚੀ ਜਗਤ ਦੇ ਉਧਾਰ ਵਾਸਤੇ, ਕਲਿਆਣ ਵਾਸਤੇ, ਹਰਿਮੰਦਰ ਸਾਹਿਬ ਦੀ ਸਿਰਜਣਾ ਹੋਈ, ਹਰ ਪ੍ਰਾਣੀ ਆ ਸਕਦਾ ਤਾਂ ਵੀ ਕਿਸੇ ਨੂੰ ਦੁੱਖ ਹੋਏ ਫਿਰ ਕੀ ਕੀਤਾ ਜਾ ਸਕਦਾ, ਕਿਸੇ ਨੂੰ ਰੋਕ ਵੀ ਨਹੀਂ ਹੈ। ਮਹਾਰਾਜ ਤੇ ਜਾਸਾ ਕਾਨੂੰਨ ਲਾਇਆ ਸਭ ਤੋਂ ਸਖ਼ਤ, ਸਭ ਤੋਂ ਸਖ਼ਤ, ਕੋਈ ਐਵੇਂ ਅਪਰਾਧ ਨਹੀਂ ਸੀ। ਉਦੋਂ ਇਹਨਾਂ 'ਤੇ ਕਾਨੂੰਨ ਲੱਗ ਗਿਆ ਇਸ ਤਰ੍ਹਾਂ ਨਾਲ, ਮਹਾਰਾਜ ਨੂੰ ਤਸੀਹੇ ਦਿੱਤੇ। ਜਾਂ ਕਈ ਵਾਰ ਸਿੱਖਾਂ 'ਤੇ ਜਿੱਦਾਂ NSA ਲੱਗ ਜਾਂਦਾ, ना करन दे बावजूद कुछ भी इस तरह जेड़ा ए धारा लगी महाराज नूं तसीहे दे के जदों शहीद कर दिता लाहौर दे विखे तां उत्थे चलो एक गल नूं बयान करना जरूरी है भी गुरु जी दा जेड़ा पहले पातशाही ने यात्रा पैदल कीती गुरु अंगद देव महाराज जी खडूर नगर विच ज्यादा समा रहे गुरु अमरदास जी एवें जां पंजवें सतगुरु जी पाल कीते गए सी तां जदों हजूर महाराज जी दे पास वापस इत्थे ਉਹ ਪੰਜ ਸਿੱਖ ਗੁਰੂ ਜੀ ਦੇ ਨਾਲ ਜਿਹੜੇ ਗਏ ਸੀ ਭਾਈ ਬਿਧੀ ਚੰਦ ਜੀ ਪੈੜਾ ਜੀ ਭਾਈ ਜੇਠਾ ਜੀ ਪੁਰਾਣਾ ਜੀ ਲੰਗਾਹ ਜੀ ਜਦੋਂ ਚੱਲ ਕੇ ਆਏ ਸ੍ਰੀ ਹਰਗੋਬਿੰਦ ਮਹਾਰਾਜ ਜੀ ਉਹਨਾਂ ਦੇ ਸਨਮੁਖ ਪੇਸ਼ ਹੋਏ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਮੂਹ ਸੰਗਤਾਂ ਦੀ ਇਕੱਤਰਤਾ ਜਿਵੇਂ ਗੁਰੂ ਕੀ ਹਜ਼ੂਰੀ ਵਿੱਚ ਹੁੰਦੀ ਹੈ ਸਨਮੁਖ ਹੋਏ ਤਾਂ ਉਹਨਾਂ ਨੇ ਪੁੱਛਿਆ ਗੁਰੂ ਜੀ ਬਾਰੇ ਤਾਂ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦੱਸਿਆ ਵੀ ਸਾਡੇ ਗੁਰੂ ਸਾਹਿਬ ਜੀ ਦੇ ਨਾਲ ਪਹਿਲਾਂ ਤਾਂ ਵਿਰਾਗ ਆ ਗਿਆ ਅੱਖਾਂ 'ਚ ਹੰਝੂ ਆਏ ਦੱਸਿਆ ਮਹਾਰਾਜ ਇਵੇਂ ਹੋਇਆ ਸਾਰਾ ਸਾਨੂੰ ਹਿਰਾਸਤ 'ਚ ਲੈ ਕੇ ਗੁਰੂ ਜੀ ਨੂੰ ਤਸੀਹੇ ਦਿੱਤੇ ਆ ਇਹ ਗੱਲ 'ਚ ਕੋਈ ਸੰਦੇਹ ਨਹੀਂ ਜਿੰਨੇ ਹਜ਼ੂਰ ਮਹਾਰਾਜ ਜੀ ਦਾ ਜੀਵਨ ਸੀ ਸੰਗਤ ਵਿੱਚ ਰੁਦਨ ਵੀ ਹੋਇਆ ਉਹਦਾ ਪਰ ਕੁਝ ਸਮੇਂ ਬਾਅਦ ਛੇਵੇਂ ਸਤਿਗੁਰੂ ਜੀ ਸੰਭਲ ਕੇ ਕਿਹਾ ਵੀ ਸਾਡੇ ਵਾਸਤੇ ਗੁਰਦੇਵ ਪਿਤਾ ਜੀ ਨੇ ਕੋਈ ਬੋਲ ਕਹੇ ਆਖਰੀ ਵਕਤ ਉਹ ਦੱਸੋ ਉਹਨਾਂ ਨੇ ਕੀ ਕਿਹਾ ਫਿਰ ਭਾਈ ਪੁਰਾਣਾ ਜੀ ਮੁਖਾਤਬ ਹੋ ਕੇ ਕਹੇ ਉਹਨਾਂ ਕਿਹਾ ਮਹਾਰਾਜ ਸਤਿਗੁਰੂ ਜੀ ਨੇ ਕਿਹਾ ਸੀ ਕਿ ਬਾਕੀ ਰੀਤੀ ਤਾਂ ਪੰਜ ਗੁਰੂ ਸਾਹਿਬਾਨ ਵਾਲੀ ਸਾਡੇ ਵਰਗੀ ਰਹੇ ਪਰ ਸ਼ਸਤਰ ਧਾਰਨ ਕਰੋ ਤੇ ਜਥਾ ਸ਼ਕਤ ਸ਼ਸਤਰ ਧਾਰਨ ਕਰਨ ਤੋਂ ਜਿੰਨੀ ਗੁਰੂ ਘਰ ਦੀ ਸਮਰੱਥਾ ਹੈ ਤੇ ਆਪਣੇ ਨਾਲ ਸੈਨਿਕ ਸ਼ਕਤੀ ਰੱਖੋ ਮਹਾਰਾਜ ਜੀ ਨੇ ਉਹਨਾਂ ਦੇ ਵਾਕ ਨੂੰ ਸਤ ਵਾਕ ਕਹਿੰਦਿਆਂ ਜਦੋਂ ਜੋ ਸਰੂਪ ਸਤਿਗੁਰੂ ਜੀ ਨੇ ਲਿਖਵਾਇਆ ਸੀ ਉਹਦੇ ਪਾਠ ਹੋਏ 13ਵੇਂ ਦਿਨ ਭੋਗ ਪਿਆ 13ਵੇਂ ਦਿਨ ਜਦੋਂ ਹਜ਼ੂਰ ਦੀ ਦਸਤਾਰਬੰਦੀ ਹੋਣੀ ਸੀ ਤਾਂ ਮਹਾਰਾਜ ਜੀ ਦਾ ਜਿਵੇਂ ਆਹ ਸਥਾਨ ਹੈ ਨਾ ਮੰਜੀ ਸਾਹਿਬ ਗੁਰੂ ਮਹਾਰਾਜ ਜੀ ਇਸ ਸਥਾਨ ਤੇ ਜਦੋਂ ਪ੍ਰਚਾਰ ਕਰਦੇ ਸੀ ਬੈਠ ਕੇ ਮੰਜੀ ਤੇ ਬੈਠ ਕੇ ਕਰਦੇ ਸੀ ਮੰਜੇ ਦੇ ਉੱਤੇ ਮੰਜੀ ਤੇ ਛੇਲੀ ਮਾਲਾ ਮੰਜੀ ਲਿਆਂਦੀ ਮਹਾਰਾਜ ਦੇ ਵਾਸ ਮਹਾਰਾਜ ਕਿਹਾ ਵੀ ਇਹਨੂੰ ਇੱਕ ਪਾਸੇ ਕਰੋ ਵੀ ਆਪਾਂ ਮਹਾਰਾਜ ਜੀ ਨੇ ਕਿਹਾ ਵੀ ਸਹੀ ਹੋਰ ਕੋਈ ਰਚਨਾ ਹੈ ਤਾਂ ਮਹਾਰਾਜ ਜੀ ਨੇ ਜਿਹੜੇ ਸੀ ਦਸਤਾਰਬੰਦੀ ਤੇ ਬਾਅਦ ਜਦੋਂ ਉਹਨਾਂ ਨੂੰ ਤਲਵਾਰ ਪਹਿਨੀ ਗਈ ਪਹਿਨੀ ਮਹਾਰਾਜ ਨੇ ਸਨਮੁੱਖ ਤਾਂ ਉਹ ਤਲਵਾਰ ਜਿਹੜੀ ਸੀ ਇਸ ਤਰ੍ਹਾਂ ਪਹਿਨੀ ਕਿ ਜਿਸ ਤਰ੍ਹਾਂ ਦੇਖਣ ਵਾਲੇ ਨੂੰ ਲੱਗੇ ਕਿ ਇੱਕ ਪੁੱਠੀ ਪਹਿਨੀ ਹੈ ਫਿਰ ਮਹਾਰਾਜ ਨੇ ਦੂਜੇ ਪਾਸੇ ਨੂੰ ਵੀ ਪਹਿਨੀ ਤਾਂ ਮਹਾਰਾਜ ਨੂੰ ਸਿੱਖਾਂ ਨਾਲ ਸਵਾਲ ਹੁੰਦਾ ਹੱਕ ਕਰਨ ਦਾ ਮਹਾਰਾਜ ਨੇ ਮਹਾਰਾਜ ਇਹ ਦੋ ਤਲਵਾਰਾਂ ਮਹਾਰਾਜ ਨੇ ਉਹ ਮਰਜ਼ਾਦਾ ਗੁਰੂ ਜੀ ਦੀ ਮਹਾਰਾਜ ਨੇ ਕਿਹਾ ਇੱਕ ਪੀਰੀ ਦੀ ਹੈ ਇੱਕ ਮੇਰੀ ਦੀ ਹੈ ਥੋੜ੍ਹਾ ਜਿਹਾ ਉਹ ਲੇਖ ਇਵੇਂ ਆ ਕਿ ਉੱਦਾਂ ਪ੍ਰਚਲਿਤ ਸਾਡੇ ਸ਼ਬਦ ਇਵੇਂ ਹੋ ਚੁੱਕਾ ਵੀ ਮੇਰੀ ਪੀਰੀ ਕਵੀ ਸੰਤੋਖ ਸਿੰਘ ਜੀ ਨੇ ਜਿੰਨੀ ਵਾਰ ਵੀ ਇਹਨੂੰ ਲਿਖਿਆ ਪੀਰੀ ਮੇਰੀ ਲਿਖਿਆ ਇਹ ਗੱਲਾਂ ਤਵੱਜੋ ਮੰਗਦੀਆਂ ਇਹਦਾ ਦੂਜਾ ਰੂਪ ਹੈ ਭਗਤੀ ਤੇ ਸ਼ਕਤੀ ਭਗਤੀ ਪਹਿਲਾਂ ਹੀ ਆਉਂਦੀ ਹੈ ਸ਼ਕਤੀ ਬਾਅਦ ਦਾ ਹਿੱਸਾ ਸਾਹਿਬ ਮਹਾਰਾਜ ਜੀ ਨੇ ਦੋਨੇ ਤਲਵਾਰਾਂ ਜਿਹੜੀਆਂ ਅਸੀਂ ਅੰਗੀਕਾਰ ਕਰ ਲਈਆਂ ਤਾਂ ਸਾਹਿਬ ਮਹਾਰਾਜ ਜੀ ਨਾਲ ਹੀ ਜਿਹੜੀ ਸੀ ਆਪਣੇ ਸੀਸ ਦੇ ਉੱਤੇ ਜਿੱਦਾਂ ਸ਼ਾਹੀ ਲੋਕ ਨੇ ਅਨਿਆ ਕਰ ਜਾਂਦੇ ਮਹਾਰਾਜ ਨੇ ਕਲਗੀ ਸਜਾਈ ਜਿਨ੍ਹਾਂ ਚੀਜ਼ਾਂ ਤੇ ਉਹਨਾਂ ਨੂੰ ਨਿੱਕੀ ਨਿੱਕੀ ਗੱਲ ਤੇ ਘਿਰਨਾ ਆਉਂਦੀ ਉੱਧਰ ਲਾਹੌਰ ਦੇ ਵਿੱਚ ਮੁਤਰਜਾ ਖਾਨ ਭਾਵੇਂ ਕਿ ਇਹ ਤਿਆਰੀ ਕਰ ਰਿਹਾ ਸੀ ਵੀ ਗੁਰੂ ਜੀ ਦੀ ਜਿਹੜੀ ਪ੍ਰਾਪਰਟੀ ਸੰਪਦਾ ਜ਼ਬਤ ਕਰਨੀ ਹੈ ਗੁਰੂ ਜੀ ਇਸ ਦਿਸ਼ਾ ਦੇ ਵਿੱਚ ਸੀ ਛੇਵੇਂ ਰੂਪ ਦੇ ਵਿੱਚ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰੂ ਭਾਰੀ ਉਹਨਾਂ ਨੇ ਆਪਣੇ ਜਿਹੜੀ ਸੀ ਸਿੱਖੀ ਮਰਜ਼ਾਦਾ ਦੇ ਵਿੱਚ ਛੇਵੇਂ ਸਜੂਰ ਨੇ ਸ਼ਸਤਰ ਧਾਰਨ ਕਰ ਲਏ ਤਾਂ ਮਹਾਰਾਜ ਜੀ ਨੇ ਅਗਲੇ ਦਿਨ ਜਿਹੜਾ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਦਰਬਾਰ ਸਾਹਿਬ ਮੱਥਾ ਟੇਕਿਆ ਤਾਂ ਉਹਨਾਂ ਨੇ ਆਪਣੇ ਘਰ ਕਮਲਾਂ ਦੇ ਦੁਆਰਾ ਮੰਜੀ ਦੀ ਜਗ੍ਹਾ ਉਹਨਾਂ ਕਿਹਾ ਥੋੜੇ ਇੱਟਾਂ ਲਿਆਓ ਉਹਨਾਂ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਉਹਨਾਂ ਆਪਣੇ ਹੱਥਾਂ ਨਾਲ ਚਿਣਾਈ ਸ਼ੁਰੂ ਪਹਿਲੀ ਇੱਟ ਮਹਾਰਾਜ ਨੇ ਰੱਖੀ ਫਿਰ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਹਜ਼ੂਰ ਮਹਾਰਾਜ ਜੀ ਉਸ ਤਖ਼ਤ ਤੇ ਜਦੋਂ ਬੈਠੇ ਤਾਂ ਉਹਨਾਂ ਨੇ ਜਿੱਦਾਂ ਮਹਾਰਾਜ ਜੀ ਅਸੀਂ ਆ ਜਿਹੜੇ ਆਸਣ ਚ ਬੈਠੀਆਂ ਸੰਗਤਾਂ ਪਦਮ ਆਸਣ ਚ ਬੈਠੇ ਚੌਂਕੜਾ ਲਗਾ ਕੇ, ਜਦੋਂ ਤੁਸੀਂ ਛੇਵੇਂ ਸਤਿਗੁਰੂ ਜੀ ਦੀ ਤਸਵੀਰ ਦੇਖੋ ਜਾਂ ਉਹਨਾਂ ਦਾ ਰੂਪਕ ਦੇਖੋ ਤਾਂ ਫਿਰ ਉਹਦੇ ਵਿੱਚ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਵੀਰ ਆਸਣ ਚ ਬੈਠੇ ਆ, ਦਸ ਗੁਰੂ ਸਾਹਿਬਾਨਾਂ ਦਾ ਇੱਕ ਗੋਡਾ ਧਰਤੀ ਤੇ ਆ ਇੱਕ ਉੱਪਰ, ਉਹਨਾਂ ਨੇ ਦੋ ਤਲਵਾਰਾਂ ਪਹਿਨੀਆਂ, ਮਹਾਰਾਜ ਦੇ ਪਾਸ ਇੱਕ ਕਠੋਰ ਕਮਾਨ ਹੈ, ਮਹਾਰਾਜ ਸ਼ਸਤਰਾਂ ਦੇ ਸਹਿਤ ਸੱਜੇ ਨਾ, ਇਹਦੇ ਕਈ ਪ੍ਰਭਾਵ ਸੀ। ਉਸੇ ਸਮੇਂ ਸਤਿਗੁਰੂ ਜੀ ਨੇ ਸੰਗਤ ਦੇ ਵਿੱਚ ਇਹ ਐਲਾਨ ਕੀਤਾ, ਦੇਖੋ ਗੁਰਦੇਵ ਪਿਤਾ ਮਹਾਰਾਜ ਸ਼ਾਂਤੀ ਦੇ ਪੁੰਜ ਸੀ ਜਾਂ ਹਕੂਮਤ ਨੂੰ ਨਹੀਂ ਰਾਸ ਆਏ, ਜੇ ਦਾ ਮੁੱਖ ਦੋਸ਼ੀ ਮੌਕਾ ਤੇ ਚੰਦੂ ਹੈ, ਜਦੋਂ ਤੱਕ ਅਸੀਂ ਚੰਦੂ ਨੂੰ ਫੜ ਕੇ ਸਜ਼ਾ ਨਹੀਂ ਦਿੰਦੇ, ਜਦੋਂ ਤੱਕ ਅਸੀਂ ਉਹਨੂੰ ਖਤਮ ਨਹੀਂ ਕਰ ਦਿੰਦੇ, ਉਹਦੇ ਕਰਨੀ ਦਾ ਫਲ ਨਹੀਂ ਦੇ ਦਿੰਦੇ, ਤਾਂ ਮਹਾਰਾਜ ਕਹਿੰਦੇ ਜਿੰਨੇ ਜਹਾਨ ਦੇ ਉੱਤੇ ਕੋਈ ਇਹੋ ਜਿਹੇ ਦੋਸ਼ ਕਰਮ ਨੇ ਜਿਨ੍ਹਾਂ ਦਾ ਪਾਪ ਕਰਮਾਂ ਦਾ ਫਲ ਹੁੰਦਾ, ਸਾਰਾ ਸਾਡੇ ਤੇ ਲੱਗੇ। ਤਾਂ ਮੌਕਾ ਜਿਹੜੀ ਦਿੱਲੀ ਉਸ ਵੇਲੇ ਤਾਂ ਜਾਂ ਜਿਹੜੀ ਲਾਹੌਰ ਬੈਠੇ ਸੀ ਉਹਨਾਂ ਦੇ ਕੰਨ ਖੜੇ ਹੋ ਗਏ, ਮਹਾਰਾਜ ਦੇ ਪਾਸ ਜਿਹੜੇ ਜੀਵਨ ਵਾਲੇ ਉਹਨਾਂ 'ਚ ਇਹ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਵੀ ਜਿਹੜੇ ਪੰਜ ਸਿੱਖ ਆਏ ਸੀ ਚੱਲ ਕੇ, ਭਾਈ ਬਿਧੀ ਚੰਦ ਜੀ ਸਾਹਿਬ ਜੀ ਉਹ ਸ਼ਸਤਰਧਾਰੀ ਹੋ ਗਏ, ਭਾਈ ਪੈੜਾ ਜੀ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਉਹਨਾਂ ਦੇ ਬਦਲਵੇਂ ਰੂਪ ਸਾਹਮਣੇ ਆਏ। ਗੁਰੂ ਮਹਾਰਾਜ ਜੀ ਨੇ ਆਪ ਵੀ ਇਸ ਤਰ੍ਹਾਂ ਕੀਤਾ, ਤਾਂ ਸਹਿਬ ਮਹਾਰਾਜ ਜੀ ਨੇ ਜਦੋਂ ਉਹਨਾਂ ਦੇ ਉੱਤੇ ਫਿਰ ਦਿੱਲੀ ਤੋਂ ਜਹਾਂਗੀਰ ਬਾਦਸ਼ਾਹ ਨੂੰ ਕਈਆਂ ਨੇ ਗੱਲਾਂ ਸਾਜ਼ਿਸ਼ਾਂ ਕਰਨੀਆਂ ਚਾਹੀਆਂ, ਮਹਾਰਾਜ ਨੂੰ ਦਿੱਲੀ ਬੁਲਾਇਆ ਗਿਆ, ਮਹਾਰਾਜ ਜੀ ਸਮਾਂ ਘੱਟਾ, ਪਰ ਸਿੱਖਿਆਪ ਦੇ ਵਿੱਚ ਇਹ ਗੱਲ ਹੈ ਕਿ ਮਹਾਰਾਜ ਜੀ ਨੂੰ ਦਿੱਲੀ ਜਦੋਂ ਬੁਲਾਇਆ ਗਿਆ ਮਹਾਰਾਜ ਜੀ ਚਲੇ ਗਏ, ਪਰ ਉੱਥੇ ਜਦੋਂ ਮਹਾਰਾਜ ਜੀ ਨੂੰ ਉੱਥੇ ਫਿਰ ਉਹਨਾਂ ਦੇ ਉੱਤੇ ਇੱਕ ਦਫ਼ਾ ਲਾ ਕੇ ਸ਼ੜਯੰਤਰ ਦੇ ਤਹਿਤ ਗਵਾਲੀਅਰ 'ਚ ਕੈਦ ਕਰ ਦਿੱਤਾ, ਵੱਧਦੀ ਤਾਕਤ ਨਹੀਂ ਸੀ ਬਰਦਾਸ਼ਤ। ਪਰ ਸਿੱਖ ਦੇ ਕੋਲੋਂ ਭਗਤੀ ਸ਼ਕਤੀ ਦੋ ਤਰ੍ਹਾਂ ਦੀ ਤਾਕਤ ਹੈ, ਮਹਾਰਾਜ ਜੀ ਜਦੋਂ ਉੱਥੇ ਗਏ ਪਰ ਉੱਥੇ ਜਿਹੜੇ ਬੈਠੇ ਕੈਦੀ ਸੀ, ਕਦੀ ਕੈਦੀਆਂ ਨੂੰ ਵੀ ਠੰਡ ਪਈ ਹੈ ਪਰ ਪੀਰੀ ਮੀਰੀ ਦੇ ਮਾਲਕ ਨੇ ਪਾਈ ਹੈ ਉੱਥੇ। ਜਦੋਂ ਮਹਾਰਾਜ ਜੀ ਕੁਝ ਸਮੇਂ ਦੇ ਵਿੱਚ ਸਿੱਖੀ ਦਾ ਇੱਕ ਸਵਰੂਪ ਤਾਕਤ ਵਧਿਆ ਬਾਹਰ ਆਉਣਾ ਸੀ, ਤਾਂ ਉਹਨਾਂ ਨੇ ਕਿਹਾ ਮਹਾਰਾਜ ਤੁਹਾਡੇ ਚਰਨਾਂ ਨਾਲ ਲੱਗ ਕੇ ਤੇ ਇਹ ਨਹੀਂ ਲੱਗਾ ਪਤਾ ਵੀ ਅਸੀਂ ਕੈਦੀ ਹਾਂ, ਸਾਨੂੰ ਬਾਹਰ ਕੱਢੋ, ਸਾਡੇ ਤੇ ਵੀ ਰਹਿਮਤ ਕਰੋ। ਮਹਾਰਾਜ ਜੀ ਉਹਨਾਂ ਨੂੰ ਬਾਹਰ ਕੱਢਿਆ। ਜਦੋਂ ਸਭਾ ਦੇ ਵਿੱਚ ਮਹਾਰਾਜ ਨੇ ਦਿੱਲੀ ਜਹਾਂਗੀਰ ਦੇ ਬਾਦਸ਼ਾਹ ਦੇ ਸਾਹਮਣੇ ਅਦਲ ਕੀਤਾ, ਤਾਂ ਉਹਨਾਂ ਨੇ ਜਿਹੜਾ ਚੰਦੂ ਦੋਸ਼ੀ ਮੁੱਖ ਸੀ ਉਹਨੂੰ ਮਹਾਰਾਜ ਨੇ ਉਸੇ ਹੀ ਭਾਈ ਪੁਰਾਣੇ ਨੂੰ ਜਿਹਦੇ ਸਾਹਮਣੇ ਗੁਰੂ ਜੀ ਤੇ ਜ਼ੁਲਮ ਕੀਤੇ ਸੀ, ਮਹਾਰਾਜ ਨੇ ਕਹਿੰਦੀਆਂ ਬਾਵਾਂ ਬੰਨ ਲੈ ਇਹਨੂੰ, ਆਪਾਂ ਲਾਹੌਰ ਖੜਨਾ ਉੱਥੋਂ ਤੱਕ। ਇਹ ਕਿੱਦਾਂ ਦੀ ਗੱਲ ਹੋ ਸਕਦੀ ਹੈ ਕਿ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਵੀ ਗੁਰੂ ਜੀ ਨੂੰ ਕਹੇ ਵੀ ਮੈਂ ਵੀ ਤੁਹਾਡੇ ਨਾਲ ਚੱਲਣਾ, ਬਾਦਸ਼ਾਹਾਂ ਨੂੰ 50 ਪ੍ਰੋਗਰਾਮ ਹੁੰਦੇ ਆ, ਇਹ ਤੇਜ ਹੈ ਮਹਾਰਾਜ ਦਾ। ਸਿੱਖ ਸੰਗਤਾਂ ਨੇ ਮਹਾਰਾਜ ਨੇ ਉਹਨਾਂ ਨੂੰ ਇਹੋ ਜਿਹੇ ਸਮਰੱਥ ਬਣਾਇਆ। ਮਹਾਰਾਜ ਜੀ ਦਾ ਅੱਜ ਗੁਰਿਆਈ ਦਿਵਸ ਹੈ, ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਉਹਦੀਆਂ ਮੁਬਾਰਕਾਂ। ਮਹਾਰਾਜ ਸਿੱਖੀ ਦੀ ਸਦਾ ਚੜ੍ਹਦੀ ਕਲਾ ਰੱਖੇ, ਜਾਂ ਜਿਹੜੇ ਸਾਡੇ ਕੋਲ ਸਿੱਖ ਉਦਾਂ ਵੀ ਹਿਰਾਸਤਾਂ ਦੇ ਵਿੱਚ ਹੈ, ਮਹਾਰਾਜ ਕਿਰਪਾ ਕਰਨ, ਹੌਸਲਾ ਰੱਖਣ, ਭਾਣੇ ਵਿੱਚ ਰਹਿਣ, ਮਹਾਰਾਜ ਵੱਡੀ ਕਿਰਪਾ ਕਰਨਗੇ। ਆਉ ਮੁੱਖ ਵਾਕ ਨਾਲ ਜੁੜਦੇ ਹਾਂ ਜੀ।
ਜੇ ਸਾਥ ਰੱਖੀਐ ਦੀਜਰ ਲਾਏ,
ਖੋਟੇ ਚੀਜ਼ ਨੂੰ ਖੋਟੇ ਬੰਦੇ ਨੂੰ ਆਪਾਂ ਚੰਗਿਆਂ ਦੇ ਵਿੱਚ ਓਦਾਂ ਹੀ ਬਿਖੜ ਜਾਏ ਕਿਤੇ, ਤੇ ਕਹਿ ਮੈਂ ਤੇ ਚੰਗਿਆਂ ਚ ਖਲੋਤਾ, ਮੇਰਾ ਕਿਹੜਾ ਪਤਾ ਲੱਗਣਾ, ਚੰਗਿਆਂ ਚ ਮੈਨੂੰ ਮਾਨ ਮਿਲ ਜਾਏਗਾ, ਉਹਦੇ ਵਿੱਚ ਰਲਾ ਦਿੱਤੀ ਤਾਂ ਜਾਏ ਤਾਂ
ਜਾ ਪਰਖੀਐ ਖੋਟਾ ਹੋਏ ਜਾਏ,
ਫਿਰ ਮੁੜ ਕੇ ਕੰਮ ਲਿਆ ਜਾਏ, ਪਰਖ ਕੀਤੀ ਜਾਏ ਤੇ ਖੋਟਾ ਖੋਟਾ ਹੀ ਹੁੰਦਾ, ਪਤਾ ਲੱਗ ਜਾਂਦਾ ਇਹ ਖੋਟਾ ਹੀ ਸੀ, ਖੋਟਾ ਰਿਹਾ ਹੈ।
ਜੈਸਾ ਕਰੇ ਸੋ ਤੈਸਾ ਪਾਵੇ,
ਇਹ ਜਿਹੜਾ ਜੀਵਨ ਹੈ ਇਨਸਾਨ ਨੂੰ ਆਪਣੀਆਂ ਕਰਨੀਆਂ ਦਾ ਹੀ ਫਲ ਮਿਲਣਾ, ਉਹ ਉਹਨੂੰ ਮਿਲਦਾ ਹੈ, ਉਹਦੇ ਤੇ ਬਿਨਾਂ ਰਹਿੰਦਾ ਨੀ, ਕਰਮਾਂ ਦਾ ਫਲ ਮਿਲਦਾ ਹੈ।
ਆਪ ਬੀਜ ਆਪੇ ਹੀ ਖਾਵੇ,
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਗੁਰਮੁਖੋ ਜਿਹੜਾ ਸਰੀਰ ਆ ਉਹਦੇ ਵਿੱਚ ਜਿਹੋ ਜਿਹਾ ਤੁਸੀਂ ਬੀਜਨੇ ਹੋ ਉਹ ਤੁਹਾਨੂੰ ਭੋਗਣਾ ਪਏਗਾ, ਭਾਵ ਕੇ ਉਹਦਾ ਫਲ ਮਿਲੇਗਾ, ਚੰਗੇ ਦਾ ਚੰਗਾ ਤੇ ਬੁਰੇ ਦਾ ਬੁਰਾ।
ਜੇ ਵਡਿਆਈਆਂ ਆਪੇ ਖਾਏ,
ਮਹਾਰਾਜ ਕਹਿੰਦੇ ਕਿ ਜੇਕਰ ਕਈਆਂ ਦੇ ਹੁੰਦਾ ਵੀ ਵਡਿਆਈਆਂ ਦੀ ਲਾਲਸਾ ਹੁੰਦੀ ਹੈ ਜਾਂ ਉਹ ਇੱਛਾ ਰੱਖਦੇ ਹਨ,
जेही सुरत तिहै राहे जाए।
जेहो जी सुरत है ओहो ओहो जे उन्हां दे फल बनदे हन।
जे सौ कूड़िया कूड़ कबाड़।
जेकर कोई सियाना व्यक्ति बनने वास्ते सौ कूड़ी एक झूठ दा नाम है। कूड़िया दा भाव है बहुवचन। जेकर एक नहीं बंदा रोज झूठ बोली जे रोज झूठ बोली जे वह झूठ का कबाड़ कट्ठा कर लेगा। उदे कोलों किन्ना ही झूठ हो जाएगा कूड़ कबाड़ भी जिन्ना उन्हें झूठ बोली जाना कट्ठा उदा ना ही झूठा पै जाना भी इहदे कोले कोई सच्ची गल नहीं है इहदे को कोई चंगा कर्म नहीं है।
पावे सब आखो संसार
पाए के सब नू संसार नू दसे। पर जे उहदे कोलों झूठ है तां सब प्राणी जड़े ने उहदे झूठ नू वाकफ हुंदे पछाणदे हन।
तुद पावे अदी परवान
मालक जी तेनू पावे ना तां तेनू जेड़ा सीधा सरल बंदा सादा बंदा जिहदा दिल साफ है ओही तेरे दर ते परवान है। उहदा दिल साफ है इन्ना ही पढ़िया काफी उहदे इन्नी सोझी काफी है। छल ना होवे कपट ना होवे उहदा हिरदा शुद्ध होवे।
नानक जाने जान सुजान
हर एक दे बिरती नू ध्यान नू जानदा जाननहार है सब ते सियाणा है। मालक दे दर दे उत्ते किसे दी भी चतराई नहीं चलदी। साहिब जी ने गुरु नानक साहिब जी ने ये पावन बचन तनासरी राग च उचारण किया। रहाओ वालियां पंगतियां च गुरु जी का उपदेश सी सुन मन अंधे कुत्ते कुड़ियार। ए मेरे मना सुन अज्ञानता दे वस जां लोभ दे वस तू झूठ बोलना जे तू बोलेगा इहदे नाल तू सियाणा नहीं होना है। ते जे तू सचियार जीवन तेरा है ते तेनू बोलन की लोड़ नहीं तेरा जीवन लभेगा उदा ही। जै सूरज चढ़े ते दसना नहीं पैंदा नेरे नू तू चले जा वो अपने आवे पहले ही कन्नी करदा कटराउन लग पैंदा वी सूरज चढ़ गया। सतगुरु जी ने इस तरह का सिखा का जीवन बनाया। गुरु कीआं संगतां सुरजणा की एक सभा है। सारिया संगतां का बहुत बहुत धन्यवाद। धन धन श्री गुरु ग्रंथ साहिब महाराज जी का कोटान कोट शुगर सतगुरु जी के चरण परसन का सुभाग मिलिया है। सिंह साहिब जी ज्ञानी जगतार सिंह जी मुख ग्रंथी सचखंड श्री हरिमंदर साहब उन्हों का भी बहुत बहुत धन्यवाद। सतगुरु साहब के सिर ते मेहर भरिया हथ रखन। आखरिया पंक्तियां का पाठ सरवण करो जी।
तुद पावै अदि परवान नानक जाने जान सुजान। वाहेगुरु जी का खालसा
वाहेगुरु
वाहेगुरु जी की फतेह।